ਵਕਤ ਗੁਜ਼ਰਦਾ ਹੈ, ਬਰਸਾਤ ਹੁੰਦੀ ਹੈ, ਫਿਰ ਜੜ੍ਹਾਂ ਹਰੀਆਂ ਹੋ ਜਾਂਦੀਆਂ ਨੇ। ਉਦੋਂ ਤੱਕ ਵਰਿਕਸ਼ ਖਤਮ ਨਹੀਂ ਹੁੰਦਾ, ਭਾਵੇਂ ਉੱਪਰੋਂ ਕੱਢ ਦਈਏ, ਜਦੋਂ ਤੱਕ ਉਹਦੀਆਂ ਜੜ੍ਹਾਂ ਗਲਣ ਨਾ, ਜਾਂ ਜੜ੍ਹਾਂ ਜਲਣ ਨਾ, ਜਾਂ ਜੜ੍ਹਾਂ ਪੁੱਠੀਆਂ ਨਾ ਜਾਣ। ਸਾਹਿਬਜ਼ਾਦੇ ਕਹਿੰਦੇ ਨੇ ਅਸਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹਾਦਤ ਸੀ ਉਹ ਮੁਗਲੀਆ ਰਾਜ ਦੀ ਜੜ੍ਹ ਨੂੰ ਅੱਗ ਬਣ ਕੇ ਲੱਗ ਚੁੱਕੀ ਸੀ, ਕਿਉਂਕਿ ਉੱਪਰੋਂ ਵਿਰਕਸ਼ ਨੂੰ ਕੱਟਣ ਦਾ ਕੋਈ ਫਾਇਦਾ ਨਹੀਂ ਸੀ ਸਮਝਿਆ, ਉੱਪਰੋਂ ਇਸ ਰਾਜ ਭਾਗ ਨੂੰ ਜਲਾਉਣ ਦਾ ਕੋਈ ਬਹੁਤੀ ਮਹਾਨਤਾ ਨਹੀਂ ਸਮਝੀ ਗਈ। ਇਸ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮੁਗਲੀਆ ਖਾਨਦਾਨ ਦੇ ਰਾਜ ਭਾਗ ਦੀ ਜੜ੍ਹ ਨੂੰ ਉਹ ਅੱਗ ਲੱਗੀ ਏ। ਤੇ ਫਿਰ ਕਹਿੰਦੇ ਨੇ ਵੱਡੇ ਗੁਰਨ ਕੀ ਕਰਨ ਅਵਗਿਆ, ਦਾਵਾ ਤੁਰਕ ਜਰਨ ਸਿਉ ਲੱਗਿਆ, ਹਮ ਸਿਰ ਦੈਬੇ ਵਾਯੂ ਬਡੇਰ। ਅਸੀਂ ਜੋ ਸ਼ਹਾਦਤ ਦੇ ਰਹੇ, ਅਸੀਂ ਜੋ ਆਪਣੇ ਆਪ ਨੂੰ ਦੀਵਾਰਾਂ ਵਿੱਚ ਚਿਣਵਾ ਰਹੇ ਹਾਂ, ਕਹਿੰਦੇ ਨੇ ਇਹ ਵੱਡੀ ਤੇਜ ਹਵਾ ਹੈ, ਹਵਾ ਤੇਜ ਚੱਲੇ ਤਾਂ ਅੱਗ ਹੋਰ ਭੜਕਦੀ ਏ, ਅੱਗ ਦੀਆਂ ਲਾਟਾਂ ਹੋਰ ਉੱਚੀਆਂ ਉੱਠਦੀਆਂ ਨੇ। ਐ ਸ਼ਾਹ, ਐ ਵਜੀਦ ਖਾਨ, ਸਾਡੀ ਸ਼ਹਾਦਤ ਤੇਜ ਹਵਾ ਹੈ, ਤੇਜ ਆਂਦੀ ਏ, ਇਹਦੇ ਨਾਲ ਹੋਰ ਅੱਗ ਭੜਕੇਗੀ ਤੇ ਮੁਗਲੀਆ ਸਲਤਨਤ ਦਾ ਰਾਜ ਭਾਗ ਜਲਦੀ ਜੜ ਕੇ ਸਵਾਹ ਹੋ ਜਾਵੇਗਾ, ਜਲਦੀ ਜਲੇਗਾ, ਜਲਦੀ ਸੜੇਗਾ, ਸੜ ਕੇ ਸਵਾਹ ਹੋ ਜਾਵੇਗਾ। ਜਾ ਰਹੀ ਛਾਰ ਕਰੇ ਨਹਿ ਦੇਰ, ਸਾੜ ਕੇ ਸਵਾਹ ਕਰ ਦੇਣਗੇ, ਕੋਈ ਦੇਰ ਨਹੀਂ ਹੋਵੇਗੀ। ਇਸ ਲਈ ਹਜ਼ੂਰ ਫੁਰਮਾਉਂਦੇ ਨੇ ਉਹ ਤੇਜ ਅਗਨੀ, ਉਹ ਅੱਗ ਦਾ ਭਾਮੜ ਜੋ ਲੱਟ ਲੱਟ ਕਰਕੇ ਬਲ ਰਿਹਾ ਹੈ, ਕਹਿੰਦੇ ਨੇ ਉਹ ਹੈ ਖਾਲਸਾ ਪੰਥ। ਇਸੇ ਲਈ ਸਰ ਗੋਕਲ ਚੰਦ ਨਾਰੰਗ ਨੇ ਦਾ ਹਿਸਟਰੀ ਆਫ ਸਿੱਖਸ ਵਿੱਚ ਕਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਹ ਸ਼ਖਸੀਅਤ ਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਿੱਚ ਹੀ ਸ਼ਕਤੀ ਏ ਕਿ ਉਹਨਾਂ ਨੇ ਬੁੱਝੀਆਂ ਹੋਈਆਂ ਚਿੰਗਿਆੜੀਆਂ ਨੂੰ ਅੱਗ ਦਾ ਭਾਂਬੜ ਬਣਾ ਦਿੱਤਾ। ਚੱਲਣਾ ਖੂਬ ਸ੍ਰੀ ਵਾ ਉਹਨੇ ਸਰ ਗੋਕਲ ਚੰਦ ਨਾਰੰਗ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਮਹਾਨਤਾ ਹੈ, ਉਹਨਾਂ ਨੇ ਹਿੰਦੁਸਤਾਨ ਦੀ ਸ਼ੂਰਬੀਰਤਾ ਜੋ ਬੁੱਝ ਚੁੱਕੀ ਸੀ ਉਸ ਚਿੰਗਿਆੜੀ ਨੂੰ ਖਾਲਸਾ ਪੰਥ ਦੇ ਰੂਪ ਵਿੱਚ ਅੱਗ ਦੇ ਭਾਂਬੜ ਵਾਂਗ ਪ੍ਰਜਵਲਿਤ ਕਰ ਦਿੱਤਾ, ਜਿਸ ਨੇ ਮੁਗਲੀਆ ਖਾਨਦਾਨ ਨੂੰ ਹਮੇਸ਼ਾ ਹਮੇਸ਼ਾ ਲਈ ਅਜਿਹਾ ਰਾਹ ਕੀਤਾ, ਕਿਉਂਕਿ ਅੱਗ ਜੜ੍ਹਾਂ ਨੂੰ ਜੋ ਲੱਗੀ ਸੀ ਅੱਜ ਤੱਕ ਫਿਰ ਉਹ ਪੁੰਗਰ ਨਹੀਂ ਸਕਿਆ। ਪਿਆਲਾ ਖੋਸਰੀ ਅੱਜ ਤੱਕ ਫਿਰ ਉਹ ਆਪਣੇ ਰੂਪ ਵਿੱਚ ਜੋਬਨ ਤੇ ਵਜੂਦ ਵਿੱਚ ਨਹੀਂ ਆਇਆ। ਇਸੇ ਕਰਕੇ ਹੀ ਤੇ ਯੋਗੀ ਜੀ ਨੇ ਕਿਹਾ ਸੀ ਕਿ ਜਦੋਂ ਉਹ ਛੋਟੇ ਛੋਟੇ ਮਾਸੂਮ ਚਿਰਾਗ ਬੁੱਝ ਗਏ ਤੇ ਬਹੁਤਾ ਵਕਤ ਨਾ ਲੱਗਾ, ਥੋੜੀ ਦੇਰ ਤੋਂ ਬਾਅਦ ਸਰਹੰਦ ਦਾ ਸ਼ਹਿਰ ਜਿਹੜਾ ਘੁੱਗ ਵਸਦਾ ਸੀ ਇੱਟਾਂ ਦਾ ਢੇਰ ਹੋ ਗਿਆ। ਸ਼ਹਾਦਤ ਤੋਂ ਬਾਅਦ ਯੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ ਥੀ ਬਸਤੀ ਸਰਹਿੰਦ ਸ਼ਹਿਰ ਇੰਟੋਂ ਕਾ ਢੇਰ ਥੀ ਯੋਗੀ ਅੱਲਾ ਯਾਰ ਕਾ, ਉਹ ਇੱਟਾਂ ਦਾ ਢੇਰ ਹੋ ਗਿਆ, ਕਿਉਂਕਿ ਗੁਰੂ ਕੇ ਹੁਕਮ ਮੁਤਾਬਿਕ ਖਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਉਹ ਇੱਟਾਂ ਦਾ ਢੇਰ ਹੋ ਗਈ। ਹਾਂ ਉਹ ਖਾਲਸਾ ਪੰਥ ਅੱਗ ਦੇ ਪ੍ਰਜਵਲਤ ਭਾਂਬੜ ਵਾਂਗ ਤੂੰ ਆਪਣੇ ਚਾਰ ਚਫੇਰੇ ਬਾਲਿਆ, ਇਹ ਕੋਈ ਸਿਆਣਿਆਂ ਵਾਲੀ ਅਕਲਵੰਦਾਂ ਦਾਨਸ਼ਵੰਦਾਂ ਵਾਲੀ ਕੋਈ ਕੰਮ ਨਹੀਂ, ਇਹ ਕੋਈ ਬਹਾਦਰਾਂ ਵਾਲੀ ਕਾਰ ਬਹਾਦਰਾਂ ਵਾਲਾ ਕਰਮ ਨਹੀਂ ਹੈ ਜੋ ਕੋਈ ਤੂੰ ਕੀਤਾ ਹੈ। ਇੱਕ ਮਿਸਾਲ ਦਿੰਦੇ ਨੇ ਸ਼ਾਹ ਨੂੰ ਲਿਖਦਿਆਂ ਹੋਇਆਂ, ਸੁਣੀਏ ਜੀ ਅਗਲੀ। ਜੇ ਖੁਸ਼ ਗੁਪਤ,
ਜੇ ਖੁਸ਼ ਗੁਪਤ ਫਿਰ ਦੋਸੀਏ ਖੁਸ਼ ਜ਼ੁਬਾਨ,
ਹਜ਼ੂਰ ਫਰਮਾਉਂਦੇ ਨੇ ਸ਼ਾਹ ਦੇਖ ਜੇ ਖੁਸ਼ ਗੁਪਤ ਕਿਤਨਾ ਖੁਸ਼ ਚੰਗਾ, ਖੁਸ਼ ਨੂੰ ਕਹਿੰਦੇ ਨੇ ਚੰਗਾ, ਕਿਤਨਾ ਚੰਗਾ ਤੇ ਕਿਤਨਾ ਸ਼ੁੱਧ ਕਿਤਨਾ ਅੱਛਾ ਫਿਰਦੌਸੀ ਇੱਕ ਕਵੀ ਨੇ ਆਪਣੀ ਜ਼ੁਬਾਨ ਤੋਂ ਕਹਿਣਾ ਕੀਤਾ। ਇੱਕ ਫਿਰਦੌਸੀ ਕਵੀ ਨੇ ਆਪਣੀ ਜ਼ੁਬਾਨ ਤੋਂ ਕਿਤਨਾ ਅੱਛਾ ਕਿਹਾ, ਆਪਣੀ ਜ਼ੁਬਾਨ ਤੋਂ ਕਿਤਨਾ ਚੰਗਾ ਕਿਹਾ। ਕੀ ਕਿਹਾ ਸੀ ਉਹਨੇ ਜੀ?
ਖਿਤਾਬੀ ਅਵਧ ਕਾਰ ਆਰਮਨਾ,
ਕਹਿਣ ਲੱਗੇ ਕਿ ਉਸ ਫਿਰਦੌਸੀ ਵਿਦਵਾਨ ਨੇ ਆਲਮ ਨੇ ਆਪਣੇ ਬਾਦਸ਼ਾਹ ਦੇ ਸਾਹਮਣੇ ਕਿਹਾ ਕਿ ਸ਼ਿਤਾਬੀ ਬਵਦ ਕਾਰੇ ਅਹਰ ਮਨਾ, ਸ਼ਿਤਾਬੀ ਜਲਦੀ ਦੇ ਨਾਲ ਜੋ ਵੀ ਕਾਰ ਜੋ ਵੀ ਕੰਮ ਜਲਦੀ ਦੇ ਨਾਲ ਬਵਦ ਕਰਨਾ, ਜਿਹੜਾ ਕੰਮ ਜਲਦੀ ਦੇ ਨਾਲ ਹੁੰਦਾ ਹੈ ਜਿਹੜਾ ਕੰਮ ਜਲਦੀ ਦੇ ਨਾਲ ਕੀਤਾ ਜਾਂਦਾ ਹੈ। ਫਿਰਦੌਸੀ ਸ਼ਾਇਰ ਕਵੀ ਨੇ ਕਿਹਾ ਆਪਣੇ ਬਾਦਸ਼ਾਹ ਨੂੰ ਕਿ ਇਹ ਕੰਮ ਅਹਰ ਮਨਾ ਸ਼ੈਤਾਨ ਦਾ ਹੁੰਦਾ ਹੈ। ਪਿਆਲਾ ਖੋ ਸ੍ਰੀ ਵਾ ਅਹਰ ਮਨਾ ਪਰਸ਼ੀਅਨ ਵਿੱਚ اسلام دیاں دھارمک پستکاں وچ ہرمن شیطان نو کہا جاندا ہے. حضور کہندے نے فردوسی نے ودوان نے کیا جلدی دے نال جیڑا کم ہوندا ہے او شیطاناں دا کم ہوندا ہے, کیونکہ جلدی دے وچ جو کم کردا ہے او شیطان کردا ہے. سیانے لوگ ہر کم تو پہلا سوچدے نے, ہر کم تو پہلا ویچار کردے نے کہ ایدہ پھل کی ہوے گا. منک دنیا وچ بہت ہی او کم کردا ہے جس دا او پھل چاہندا ہے, جس دا او انجام چاہندا ہے. جی اولاد ہے تے منک چاہندا ہے بڑھیپے وچ سکھ دے وے, جی گھر بناندا ہے تے اس لئی کہ ایدے وچ آرام نال رہ سکاں, جی باغ لگاندا ہے تے اس لئی کہ او دا پھل کھا سکے. ہر کم دا منک پھل چاہندا ہے. اسی ہی طرح سیانے لوگ جیڑا بھی کام کردے نے او دے بھوشت دے آن والے سمے دے سبند وچ سوچدے نے کہ آن والے وقت وچ ایدا نتیجہ کی ہوے گا. پر ساڈے دیش وچ جدوں دی وی سیاست چل رہی ہے لوگ صرف وقتی طور تے سوچدے نے کہ وقتی طور تے سانو کچھ پراپت ہو جاوے, وقتی طور تے اسی کوئی الیکشن جیت لئیے. ساڈے بھرا وی تے ایہو کچھ ہی سوچدے رہے, پیالنا کھو سری بات, کسے نے کوئی نعرہ ماریا تے کسے نے کوئی نعرہ ماریا. جویں کوئی شالانگ لگاندا ہے ایک دوسرے نالوں لمبی شالانگ جس تیز دوڑن دی کوشش کیتی ہے او دا انجام کی ہوئے گا اے کدے سوچن دی اسی کوشش نہیں کیتی. پیالنا کھو سری بات, یہ ساڈے آگو سوچ دے تے پھر ساڈی پوزیشن کچھ ہور ہوندی, ساڈی قسمت وچ شاید کچھ ہور ہوندا. پیالنا کھو سری بات, تو بینتی کر رہا سا. حضور کہندے نے جلدی دے نال جو کم ہوندا ہے او ہر منا شیطان دا کم ہوندا ہے. شاہ تمہیں بہت جلدی کیتی ہے, پیالنا کھو سری بات, تمہیں بہت جلدی کیتی ہے, یہ کوشش کیتی ہے کہ میں جلدی تو جلدی اپنا راج قائم کر سکاں. اونج تے ہر حکمران نو اپنی کرسی دا زیادہ فکر ہوندا ہے, او دی کوشش ہوندی ہے او دی کرسی او دی سیاسی طاقت ہمیشہ ہمیشہ لی قائم رہے. پر قائم تے اسے دی رہندی ہے جس دی واہگرو رکھدا ہے, باقی تے کرسی تے بیٹھے ہی پاوے نیچے ڈگ پہندے نے. پیالنا کھو سری بات, اور منک سوچتا رہندا ہے. ایک اتہاسک گھٹنا دا ایتھے ذکر کرنا چاہاں گا. اے پار برہم پرمیشور دے ہاتھ وچ ہے شاہ, تو بہت جلدی کرن دی کوشش کیتی, سوچیا نہیں سمجھیا نہیں کہ انہاں صاحبزادیاں دی شہادت تو بعد کی ہوئے گا, انہاں صاحبزادیاں دی قربانی تو بعد کی ہوئے گا. کیونکہ خون جدو ایک شہید دے جیون وچ ہوندا ہے تے صرف ایک شریر نو گرم کردا ہے, جدو شہیداں دا خون دھرتی تے ڈلدا ہے او اتنا گرم ہوندا ہے کہ وہ ساری قوم نو سارے دیش نو گرم کر دیندا ہے. پیالنا کھو سری بات, ہاں انہاں چوہاں صاحبزادیاں دا شہیدی خون ہر ایک سکھ دیاں رگاں وچ کھول رہا ہے. اسے کر کے ہی انہاں نے مغلیہ راج دی ایڈی وڈی طاقت نو جال کے تھوڑے دنوں وچ سالاں وچ ہی نہیں مہینیاں وچ ہی راہ کر دیتا. پیالنا کھو سری بات, مہاراجہ رنجیت سنگھ جی نے ملتان نو گھیرا پایا تے او گھیرا ٹوٹدا نہیں سی. گرمکھ مہاراجہ مہاراجہ کھڑک سنگھ جی نے اگوائی کر رہے تھا اس گھیرے دی, اور اگوں مظفر خان دی طاقت سنبھالی نہیں سی جاندی. پھر بہتر یہ طریقہ سمجھیا گھیرا پائی رکھو, باہروں کوئی اندر نہ جاوے, اندروں کوئی آوے باہر تے انہوں لیکھے لا دیو. پیالنا کھو سری بات, بہت لمبیرا سما گھیرا پیا رہا, فتح نہ ہووے ملتان, حیضے دی بیماری شروع ہو گئی, اودے وچ سکھاں دا بھی نقصان ہویا, اندر بیٹھے ہوئے لوگاں دا بھی نقصان ہویا. رنجیت سنگھ جی دا سارا بل جدوں کام نہیں سی کردا پھر وہ بل لین واسطے آندے سن دھن گرو رام داس جی دے چرناں وچ, کیونکہ سکھ ہمیشہ گرو تو بل پراپت کردا. جے کوئی سکھ سمجھے میرا بل ہے میری طاقت ہے تے پھر او دی کمزوری ہے. ہن تک ساڈے بہتے آگو اے ہی کہندے سن میں مراں تے پنتھ جیوے, پر جدوں وقت آیا وہ بوریا بسترا چک کے دوڑ گئے. پیالنا کھو سری بات, ਉਹਨਾਂ ਨੇ ਕਹਿੰਦੇ ਤੋਏ ਸਨ ਮੈਂ ਮਰਾਂ ਤੇ ਪੰਥ ਜੀਵੇ, ਪਰ ਜਦੋਂ ਵਕਤ ਆਇਆ ਉਹਨਾਂ ਦਾ ਭਾਵ ਇਹੋ ਸੀ ਪੰਥ ਮਰੇ ਪਰ ਮੈਂ ਹੀ ਜੀਵਾਂ। ਪੰਥ ਮਰਦਾ ਹੈ ਤੇ ਮਰ ਜਾਵੇ, ਸਿੱਖ ਮਰਦੇ ਨੇ ਤੇ ਮਰ ਜਾਵੇ, ਪਰ ਮੈਂ ਜ਼ਰੂਰ ਜਿਉਂਦਾ ਰਹਿ ਜਾਵਾਂ। ਇਹ ਅਸੀਂ ਸਾਹਮਣੇ ਦੇਖਿਆ, ਤੁਸਾਂ ਸਾਹਮਣੇ ਤੱਕਿਆ, ਹੁਣ ਵੀ ਦੇਖਿਆ ਪਹਿਲਾਂ ਖੂ ਸ੍ਰੀ ਵਾ। ਉਹ ਵੀ ਤੇ ਲੋਕ ਸਨ ਜਿਨ੍ਹਾਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ, ਚੁੱਪ ਕਰਕੇ ਬਹਿ ਗਏ, ਪਹਿਲਾਂ ਖੂ ਸ੍ਰੀ ਵਾ। ਬੇਨਤੀ ਕਰ ਰਿਹਾ ਸਾਂ, ਸਿੱਖ ਦਾ ਆਪਣਾ ਬਲ ਨਹੀਂ, ਹੁਣ ਵੀ ਜਦੋਂ ਸਿੱਖ ਨਿਮਾਣਾ ਤੇ ਨਿਤਾਣਾ ਬਣ ਕੇ ਆਪਣਾ ਸਾਰਾ ਕੁਝ ਗੁਰੂ ਨੂੰ ਅਰਪਣ ਕਰ ਦੇਵੇਗਾ, ਗੁਰੂ ਜ਼ਰੂਰ ਬਿਰਧ ਬਾਣੀ ਦੀ ਇਲਾਜ ਰੱਖੇਗਾ, ਪਹਿਲਾਂ ਖੂ ਸ੍ਰੀ ਵਾ। ਜਦੋਂ ਤੱਕ ਅਸੀਂ ਸਿਆਣਪ ਵਿੱਚ ਵਰਤਾਂਗੇ, ਜਦੋਂ ਤੱਕ ਅਸੀਂ ਸਮਝਾਂ ਕਿ ਅਸੀਂ ਕੁਝ ਕਰ ਸਕਦੇ ਹਾਂ, ਅਸੀਂ ਕੁਝ ਕੀਤਾ ਹੈ, ਉਦੋਂ ਤੱਕ ਨਹੀਂ। ਜਦੋਂ ਤੱਕ ਸਿੱਖ ਨਿਮਾਣਾ ਨਿਤਾਣਾ ਹੋ ਕੇ ਇਹ ਨਹੀਂ ਕਹੇਗਾ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ, ਬਿਲਾਵਲ ਮਹੱਲਾ ਪੰਜਵਾਂ, ਉਦੋਂ ਬਖਸ਼ਿਸ਼ ਹੋਵੇਗੀ, ਉਦੋਂ ਮਿਹਰਾਮਤ ਹੋਵੇਗੀ, ਕਿਉਂਕਿ ਗਰਮੀ ਤੋਂ ਬਾਅਦ ਜ਼ਰੂਰ ਬਰਸਾਤ ਹੁੰਦੀ ਹੈ। ਪਿਆਲਾ ਖੂ ਸ੍ਰੀ ਵਾ ਤੋ ਗੁਰੂ ਬੌੜੀ ਕਰੇਗਾ, ਜ਼ਰੂਰ ਕਰਨਗੇ, ਕਰਦੇ ਨੇ। ਪਿਆਲਾ ਖੂ ਸ੍ਰੀ ਵਾ ਬੇਨਤੀ ਕਰ ਰਿਹਾ। ਜਦੋਂ ਮਹਾਰਾਜਾ ਦਾ ਬਲ ਨਹੀਂ ਸੀ ਚੱਲਦਾ, ਫੌਜਾਂ ਦਾ ਬਲ, ਸਿਆਣਪ ਦਾ ਬਲ, ਦੋਸਤਾਂ ਮਿੱਤਰਾਂ ਦਾ ਬਲ ਕੰਮ ਨਹੀਂ ਸੀ ਕਰਦਾ, ਉਦੋਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੇ ਸਨ, ਫਿਰ ਬਲ ਲੈ ਕੇ ਜਾਂਦੇ ਸਨ ਤੇ ਫਤਿਹ ਹੁੰਦੀ। ਮਹਾਰਾਜਾ ਸਾਹਿਬ ਆਏ, ਹਰਿਮੰਦਰ ਸਾਹਿਬ ਨਮਸਕਾਰ ਕੀਤੀ, ਕੁਝ ਸਮਾਂ ਕੀਰਤਨ ਸੁਣਨ ਤੋਂ ਬਾਅਦ, ਪਿਆਲਾ ਖੂ ਸ੍ਰੀ ਵਾਹਿ, ਕੁਝ ਸਮਾਂ ਕੀਰਤਨ ਸੁਣਨ ਤੋਂ ਬਾਅਦ ਅਰਦਾਸ ਕਰਕੇ ਬਾਹਰ ਨਿਕਲੇ। ਔਰ ਉਧਰੋਂ ਬਾਬਾ ਵੀਰ ਸਿੰਘ ਜੀ ਔਰੰਗਾਬਾਦੀ ਵੀ ਦਰਬਾਰ ਸਾਹਿਬ ਵਿੱਚੋਂ ਬਾਹਰ ਨਿਕਲੇ। ਬਾਬਾ ਜੀ ਨੇ ਪਿਆਰ ਨਾਲ ਚੁੱਕ ਕੇ ਆਪ ਆ ਕੇ ਅੱਗੇ ਫਤਿਹ ਅਰਜ਼ ਕੀਤੀ, ਫਤਿਹ ਬੁਲਾਈ, ਸੀਸ ਝੁਕਾਇਆ, ਸਤਿਕਾਰ ਕੀਤਾ ਤੇ ਮਹਾਰਾਜਾ ਜੀ ਦੀ ਸੋਚ ਦੇਖ ਕੇ ਬਾਬਾ ਵੀਰ ਸਿੰਘ ਜੀ ਨੇ ਸਾਲ ਕੀਤਾ, ਮਹਾਰਾਜਾ ਸਾਹਿਬ ਅੱਜ ਸੋਚ ਵਿੱਚ ਆਏ ਹੋ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਵੀ ਸੋਚਾ, ਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਵੀ ਸੋਚ, ਉਦਾਸ ਹੋ, ਮਾਯੂਸ ਹੋ, ਕੀ ਗੱਲ ਹੈ, ਇੱਥੇ ਤੇ ਨਿੱਤ ਨਵੀਆਂ ਖੁਸ਼ੀਆਂ ਨੇ, ਉਦਾਸ ਕਿਉਂ ਹੋ? ਮਹਾਰਾਜਾ ਸਾਹਿਬ ਕਹਿ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ, ਮੁਲਤਾਨ ਨੂੰ ਘੇਰਾ ਪਾਇਆ, ਵੱਡਾ ਸ਼ਹਿਜ਼ਾਦਾ ਉੱਥੇ ਕਮਾਂਡ ਕਰ ਰਿਹਾ ਹੈ, ਪਰ ਮੁਜ਼ੱਫਰ ਖਾਨ ਜਿੱਤਿਆ ਨਹੀਂ ਜਾਂਦਾ, ਉਹਨੇ ਹਥਿਆਰ ਨਹੀਂ ਸੁੱਟੇ, ਮੈਂ ਵੀ ਉਹਦਾ ਜਾਨੀ ਨੁਕਸਾਨ ਨਹੀਂ ਕਰਨਾ ਚਾਹੁੰਦਾ, ਉਹਨੇ ਹਥਿਆਰ ਨਹੀਂ ਸੁੱਟੇ, ਉਹਦੇ ਤੇ ਜਿੱਤ ਨਹੀਂ ਪ੍ਰਾਪਤ ਹੁੰਦੀ, ਮੈਂ ਅਰਦਾਸ ਕਰਨ ਵਾਸਤੇ ਆਇਆ ਹਾਂ, ਤੁਸੀਂ ਸਤਿਗੁਰੂ ਰਾਮਦਾਸ ਜੀ ਦੇ ਪਿਆਰੇ ਸਿੱਖ ਹੋ, ਤੁਸੀਂ ਵੀ ਅਰਦਾਸ ਕਰੋ, ਮੇਰੀ ਫਰਮਾਇਸ਼ ਕਰੋ ਗੁਰੂ ਅੱਗੇ, ਗੁਰੂ ਫਤਿਹ ਬਖਸ਼ਿਸ਼ ਕਰੇ। ਬਾਬਾ ਜੀ ਕਹਿਣ ਲੱਗੇ, ਅੱਛਾ ਚਲੋ ਕੁਝ ਦੇਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮਿਲ ਕੇ ਬੈਠ ਕੇ ਬੇਨਤੀ ਕਰਦੇ ਹਾਂ, ਮਿਲ ਕੇ ਬੈਠਦੇ ਹਾਂ ਔਰ ਬੇਨਤੀ ਕਰਦੇ ਹਾਂ। ਕੋਈ ਸਮਾਂ ਫਿਰ ਬੈਠੇ ਔਰ ਫਿਰ ਜਦੋਂ ਬਾਹਰ ਨਿਕਲੇ ਉੱਠ ਕੇ ਤੇ ਬਾਬਾ ਵੀਰ ਸਿੰਘ ਜੀ ਕਹਿਣ ਲੱਗੇ, ਮਹਾਰਾਜਾ ਸਾਹਿਬ ਮੁਲਤਾਨ ਫਤਿਹ ਹੋਣਾ ਔਖਾ ਹੈ। ਉਹਨਾਂ ਨੇ ਕਿਹਾ ਜੀ ਹੁਣ ਤਾਂ ਗੱਲ ਹੀ ਗਈ, ਜੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬਹਿ ਕੇ ਉਹਨਾਂ ਨੇ ਬੇਨਤੀ ਪ੍ਰਵਾਨ ਨਹੀਂ ਕੀਤੀ, ਤੁਹਾਡੇ ਵਰਗੇ ਸਿੱਖ ਨੇ ਵੀ ਇਹ ਗੱਲ ਕਹਿ ਦਿੱਤੀ, ਫਿਰ ਤਾਂ ਗੱਲ ਹੀ ਗਈ ਹੈ, ਮੈਂ ਤੇ ਗੁਰੂ ਤੇ ਭਰੋਸਾ ਕਰਕੇ ਆਇਆ ਸਾਂ, ਫਿਰ ਤੁਹਾਨੂੰ ਵੀ ਬੇਨਤੀ ਕੀਤੀ ਹੈ, ਤੁਹਾਡਾ ਵੀ ਉਹ ਖਿਆਲ ਹੈ ਕਿ ਮੁਲਤਾਨ ਨਹੀਂ ਦਿੱਤਿਆ ਜਾਵੇਗਾ। ਪਰ ਬਾਬਾ ਜੀ ਕਹਿਣ ਲੱਗੇ, ਤੁਸੀਂ ਤਾਂ ਅਗਲੀ ਗੱਲ ਕਹਿਣ ਤੋਂ ਪਹਿਲਾਂ ਹੀ ਬੋਲ ਪਏ। ਕਈ ਵਾਰੀ ਆਮ ਸਾਡੀ ਆਦਤ ਹੁੰਦੀ ਹੈ, ਇੱਕ ਆਦਮੀ ਗੱਲ ਕਰ ਰਿਹਾ, ਦੂਜਾ ਜਲਦੀ ਉਹਦੀ ਗੱਲ ਕੱਟਦਾ, ਵੀ ਮੈਂ ਪਹਿਲਾਂ ਬੋਲ ਲਵਾਂ, ਮੈਂ ਪਹਿਲਾਂ ਬੋਲ ਲਵਾਂ, ਮੈਂ ਪਹਿਲਾਂ ਬੋਲ ਲਵਾਂ। ਤਾਂ ਮਹਾਰਾਜਾ ਜੀ ਕਹਿਣ ਲੱਗੇ, ਖਿਮਾ ਕਰਨਾ, ਅੱਗੇ ਦੱਸੋ ਕਿਵੇਂ ਜਿੱਤਿਆ ਜਾ ਸਕਦਾ। ਕਹਿਣ ਲੱਗੇ, ਇੱਧਰ ਵੀ ਗੁਰੂ ਦੇ ਸਿੰਘ, ਇੱਧਰ ਵੀ ਗੁਰੂ ਦੇ ਸਿੱਖ, ਤੇ ਉੱਧਰ ਵੀ ਬੁੱਲੇ ਸ਼ਾਹ ਪੀਰ ਬੈਠਾ ਹੈ ਮੁਲਤਾਨ ਦੇ ਕਿਲੇ ਵਿੱਚ, ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ, ਉਹਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੋਅ ਪ੍ਰਾਪਤ ਕੀਤੀ ਹੋਈ ਹੈ, ਤੇ ਮੁਜ਼ੱਫਰ ਖਾਨ ਨੇ ਵੀ ਤਕੜੇ ਥਾਂ ਹੱਥ ਪਾਇਆ, ਪਿਆਲਾ ਖੂ ਸ੍ਰੀ ਵਾ, ਉਹਨੇ ਵੀ ਚੰਗਾ ਆਸਰਾ ਲਿਆ, ਉਹਨੇ ਤਕੜੇ ਥਾਂ ਹੱਥ ਪਾਇਆ ਹੋਇਆ, ਉਹ ਬੁੱਲੇ ਸ਼ਾਹ ਜੀ ਨੂੰ ਸਤਿਕਾਰ ਦੇ ਨਾਲ, ਪਿਆਰ ਦੇ ਨਾਲ ਆਪਣੇ ਕਿਲੇ ਵਿੱਚ ਲੈ ਗਿਆ। ਹੁਣ ਜਦੋਂ ਤੱਕ ਬੁੱਲੇ ਸ਼ਾਹ ਬੈਠਾ ਹੋਇਆ ਹੈ, ਉਦੋਂ ਤੱਕ ਮੁਲਤਾਨ ਦਾ ਕਿਲਾ ਫਤਿਹ ਨਹੀਂ ਹੋ ਸਕਦਾ, ਤੁਸੀਂ ਕਿਤਨਾ ਯਤਨ ਕਰੋ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਧਕ ਕੇ ਬੁੱਲੇ ਸ਼ਾਹ, ਉਹਨੇ ਕਿਹਾ ਸੀ, ਅਬ ਕੀ ਨਾ ਕਹੂੰ, ਤਬ ਕੀ ਨਾ ਕਹੂੰ, بات کہوں میں اب کی، اگر نہ ہوتے گرو گوبند سنگھ تو سنت ہوتی سب کی، کیونکہ جب کی نہ کہوں تب کی نہ کہوں، بات کہوں میں اب کی، اگر نہ ہوتے گرو گوبند سنگھ تو سنت ہوتی سب کی۔ بلے شاہ تے بہت کچھ منگیا، بہت کچھ گرو جی نے دتا، جو کچھ گرو دے سکھاں نے منگیا اوہی بلے شاہ نے منگیا۔ ایٹ کھڑکے دپڑ وجے تپدا رہے چولا، آئی صورت رج چھک چھک جاوے راجی رہے بلا۔ بلے شاہ دشمیش پتا جی تو نے یاتنا کیتی ہوئی ہے، او اندر بیٹھا ہے، ہن گرو دا پیارا جتھے بیٹھا ہے اتھے انہاں چیزاں دا اثر نہیں ہو سکتا۔ کہنے لگے جی پھر اسی تاں کچھ نہیں کر سکتے، تسی بھی بلے شاہ بھی گرو گوبند سنگھ جی دا پیر ہے، فقیر ہے، مرید ہے، تے تسی گرو گوبند سنگھ جی دے مرید ہو، تسی کچھ کرو۔ تو کہندے نے بابا جی کچھ اکھر ایک چٹھی تے لکھے، تے چٹھی تے اکھر لکھ کے مہاراجا صاحب نو کہن لگے جے ہو سکے تا اے چٹھی اندر بلے شاہ نو پہنچا دیو۔ چٹھیاں آندیاں جاندیاں سن، لڑائی وی صلح دے طریقے یتن چلتے رہندے نے، پیالہ کھو سری وا، چٹھیاں آندیاں جاندیاں نے، اے چٹھی اندر پہنچا دیو اور اے چٹھی بلے شاہ جی دے پاس جاوے۔ مہاراجا صاحب نے چٹھی سنبھالی تے کہن لگے ہن مینوں پتہ لگ گیا ہے کہ گرو رام داس جی نے بدھ بنا دتی ہے، انہاں تے بدھ ہی بنانی، کوئی بھی بدھ بنا دین، اور انہاں نے جو بدھ بنائی دنیا نے دیکھی، جو قوم دی نگری ہوئی حالت سی اونوں گرو گوبند سنگھ جی نے، گرو رام داس جی نے کیویں روشن کیتا ہے دنیا نے دیکھا، دنیا نے تکیا تے اللہ خوب سری وا، کیونکہ وہ بدھیاں بنان والا ہے، جی ہو جی چاہے وہ بدھی بنا سکتا ہے، جی وہ چاہے تا ایک سادارن جے سکھ تو ہاتھی دا مقابلہ کروا کے فتح دوا سکتا ہے، تے جی وہ بدھی بنا دے وے تے ایک سکھ تلی تے سیس رکھ کے جوج سکتا ہے اور دشمن دشمنا دے دل دوڑ سکتے نے، پر سکھ نو گرو پر بھروسہ ہوئے پیال نہ کھو سری وا۔ بینتی کر رہا سر مہاراجا صاحب، کہن لگے دنیا نے دیکھا ہے یہ بدھ بن گئی ہے، دنیا دیکھے گی جو گرو رام داس جی نے بدھ بنائی ہے۔ چٹھی لے گئے تے جس آن والی راحت پیر بلے شاہ جدوں آرام کیتا تے حضرت محمد صاحب خواب وچ آئے تے بان پکڑ کے انہوں قلعے وچوں باہر لے جا کے کہہ رہے سن بلے شاہ چل اتھوں چلیے پیالہ کھو سری، تے بلے شاہ کہہ رہے سن نہیں، دشمن دی فوج دا گھیرا پیا ہویا ہے تے مظفر خان سانو ایتھے لے کے آیا ہے، اے پیغمبر اسلام ایتھے ایتھوں اجے نہیں جانا۔ پر کہندے نے حضرت محمد صاحب نے کیا، اے بلے شاہ جتھے خدا بند کریم کسے نو راج پاگ دے دے وے اتھے میں او دا راج کیویں روک سکدا۔ تو کہندے نے چٹھی بلے شاہ نو مل گئی، سویرے جا کے دوپہر تک یہ چٹھی اونا پاس پہنچ چکی سی، چٹھی پڑھی تے اپنے ہی لفظاں وچ اونا نے یہ تسلیم کیتا ہے تے کہ ہے پوریاں والے راجے کیتے مغلاں زہر پیالے پیتے۔ بلے شاہ پیالہ کھو سری وا، بابا جی نے چٹھی تے لکھا سی پیر بلے شاہ تو خدار سید فقیر ہیں، میرے مرشد دی تینو شو پراپت ہوئی ہے، میرے مرشد نو منصور ہے، میرے خدا من کریم نو منصور ہے، انہاں نے ہن انہاں پوریاں والیاں نو، پوریاں دا مطلب اے نہ سمجھنا بھیا جڑے امپورٹڈ کمبل لے لئیے، کیونکہ پنجاب وچ جاں مہاپرش کمبل نو پورا کہندے سن، پورا بوریاں دا ٹاٹ جنہاں چ اسی اناج پردے ہاں، بوریاں تسی جاندے ہو پورے بوری، بوریاں دے ٹاٹ اوپر لے کے اپنا شریر ٹکن والے سنگھ پیالہ کھو سری وا۔ اے بلے شاہ مالک دے خدا دے حکم مطابق جس گرو دی تو شو پراپت کیتی ہے، اس گرو نے انہاں پوریاں والیاں نو بوریاں دے ٹاٹ لے کے تن ٹکن والیاں نو راجے بنا دتا ہے، تے ہن تینوں اپنی ਭੂਰੀ ਚੁੱਕ ਕੇ ਮੁਲਤਾਨ ਦੇ ਕਿਲੇ ਵਿੱਚੋਂ ਬਾਹਰ ਆ ਜਾਣਾ ਚਾਹੀਦਾ, ਕਿਉਂਕਿ ਖੁਦਾ ਨੇ ਇਹਨਾਂ ਨੂੰ ਰਾਜ ਦੇ ਦਿੱਤਾ ਤੇ ਤੂੰ ਖੁਦਾ ਦੇ ਹੁਕਮ ਵਿੱਚ ਰੁਕਾਵਟ ਨਾ ਬਣ। ਤੋ ਜੇ ਚਿੱਠੀ ਜਦੋਂ ਬੁੱਲੇ ਸ਼ਾਹ ਨੇ ਪੜ੍ਹੀ ਤਾਂ ਕਹਿੰਦੇ ਨੇ ਸਵੇਰੇ ਆਪਣੀ ਭੂਰੀ ਕੰਬਲੀ ਚੁੱਕ ਕੇ ਬਾਹਰ ਆ ਗਏ ਤੇ ਉੱਚੀ ਉੱਚੀ ਕਹਿ ਰਹੇ ਸਨ, ਐ ਖੁਦਾ ਜੇ ਤੂੰ ਭੂਰਿਆਂ ਵਾਲਿਆਂ ਨੂੰ ਰਾਜੇ ਕਰ ਦਿੱਤਾ ਤੇ ਬੁੱਲਾ ਕਿਵੇਂ ਰੋਕ ਸਕਦਾ। ਬੁੱਲੇ ਸ਼ਾਹ ਦੇ ਬਾਹਰ ਆਉਣ ਦੀ ਦੇਰ ਹੀ ਸੀ, ਮੁਲਤਾਨ ਦਾ ਕਿਲਾ ਫਤਿਹ ਹੋ ਗਿਆ। ਪਿਆਰ ਲੱਖੋ ਸ੍ਰੀ ਲਾਲ ਤੋ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਹੈ। ਹਾਂ, ਉਹ ਜੇ ਚਾਹੇ ਤਾਂ ਬਹੁਤ ਕੁਝ ਕਰ ਸਕਦਾ, ਪਰ ਜਲਦੀ ਜਲਦੀ ਨਾਲ ਕੰਮ ਕਰਨਾ ਸਿਆਣਿਆਂ ਦਾ ਕੰਮ ਨਹੀਂ। ਤੂੰ ਬਹੁਤ ਜਲਦੀ ਕੀਤੀ ਏ, ਖੁਦਾ ਦੇ ਹੁਕਮ ਵੱਲ ਨਹੀਂ ਦੇਖਿਆ। ਉਹਦਾ ਹੁਕਮ ਸੀ ਦੋ ਪੰਥਾਂ ਤੋਂ ਤੀਸਰਾ ਹੁਕਮ ਹੋਵੇਗਾ, ਤੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਏ, ਇਸ ਲਈ ਸ਼ੈਤਾਨਾਂ ਵਾਲਾ ਕੰਮ ਕੀਤਾ। ਸ਼ੈਤਾਨ ਕਦੇ ਬਹੁਤਾ ਕਾਮਯਾਬ ਨਹੀਂ ਹੁੰਦਾ, ਸ਼ੈਤਾਨ ਕਦੇ ਬਹੁਤਾ ਕਾਮਯਾਬ ਨਹੀਂ ਹੁੰਦਾ। ਸ਼ੈਤਾਨ ਨੂੰ ਕਾਮਯਾਬੀ ਹੁੰਦੀ ਏ ਤੇ ਸਿਰਫ ਵਕਤੀ ਤੌਰ ਤੇ ਪ੍ਰਾਪਤ ਹੁੰਦੀ ਏ। ਤੋ ਇਸ ਲਈ ਕਹਿੰਦੇ ਨੇ ਫਿਰਦੌਸੀਏ ਨੇ ਕਿਹਾ ਆਪਣੇ ਸ਼ਾਹ ਨੂੰ, ਬਾਦਸ਼ਾਹ ਨੂੰ, ਜਲਦੀ ਨਾਲ ਜੋ ਕੰਮ ਹੁੰਦਾ ਹੈ, ਜੋ ਕਾਰ ਹੁੰਦੀ ਏ, ਉਹ ਹਰਮਨਾ ਸ਼ੈਤਾਨਾਂ ਦਾ ਕੰਮ ਹੁੰਦਾ ਹੈ। ਇਸ ਲਈ ਐ ਔਰੰਗਜ਼ੇਬ, ਤੂੰ ਤੇ ਆਪਣੇ ਆਪ ਨੂੰ ਇਸਲਾਮ ਦਾ ਸਭ ਤੋਂ ਵੱਡਾ ਖਲੀਫਾ ਸਮਝਦਾ ਹੈ, ਪਰ ਖੁਦਾ ਦੀ ਦਰਗਾਹ ਵਿੱਚ ਤੂੰ ਸ਼ੈਤਾਨ ਤੋਂ ਵੱਧ ਹੋਰ ਕੁਝ ਨਹੀਂ। ਜੀ
ਕੀ ਮਾਂ ਬਾਰ ਗਾਹੇ ਹਰਜਤ ਆਇਦ ਸ਼ੁਮਾ,
ਕੀ ਮਾਂ ਬਾਰ ਗਾਹੇ ਹਜ਼ਰਤ ਆਇਦ ਸ਼ੁਮਾ, ਸ਼ੁਮਾ ਤੁਹਾਡਾ ਆਪਣਾ, ਕਿਉਂਕਿ ਹਰ ਮਨੁੱਖ ਦਾਵਾ ਕਰਦਾ। ਅਸੀਂ ਵਾਹਿਗੁਰੂ ਤੇ ਵੀ ਦਾਵਾ ਕਰਦੇ ਹਾਂ, ਪਰਮੇਸ਼ੁਰ ਉੱਪਰ ਵੀ ਅਸੀਂ ਦਾਵਾ ਕਰਦੇ ਹਾਂ, ਜਿਵੇਂ ਇੱਕ ਮਾਂ ਆਪਣੇ ਬੱਚੇ ਤੇ ਦਾਵਾ ਕਰਦੀ ਤਰ੍ਹਾਂ। ਪਰ ਹੌਲੀ ਜੀ ਕਹਿੰਦੀ, ਹਾਂ ਤੂੰ ਵੀ ਤੇ ਮੇਰਾ ਪੁੱਤਰ ਹੀ ਹੈ, ਪਰ ਨਾਲ ਪਰ ਲੱਗ ਜਾਂਦਾ, ਪਰ ਅਸਲ ਮੇਰੇ ਪੁੱਤਰ ਨੇ। ਪਿਆਰ ਲੱਖੋ ਸ੍ਰੀ ਵਾ, ਮਾਤਾ ਜੀ ਨੇ ਕਿਹਾ ਹਜ਼ੂਰ ਇਹ ਤੁਹਾਡੇ ਪੁੱਤਰ ਨੇ, ਪਰ ਫਿਰ ਵੀ ਮੈਂ ਆਪਣੀ ਅੱਖਾਂ ਸਾਹਮਣੇ ਅਜੀਤ ਸਿੰਘ ਦੀ ਸ਼ਕਲ ਰੱਖਣਾ ਚਾਹੁੰਦੀ ਹਾਂ, ਥੋੜਾ ਜਿਹਾ ਗਮ ਫੁੱਲ ਜਾਵੇਗਾ, ਮੈਨੂੰ ਬਣਾ ਲੈਣ ਦਿਓ ਇਹਨੂੰ ਪੁੱਤਰ। ਹਜ਼ੂਰ ਕਹਿਣ ਲੱਗੇ, ਹੁਣ ਤਾਂ ਬਚਨ ਨਹੀਂ ਮੰਨਦੀ, ਮੁੜ ਕੇ ਦੁਖੀ ਹੋ ਕੇ ਯਾਦ ਕਰੇਂਗੀ ਕਿ ਤੈਨੂੰ ਰੋਕਿਆ ਸੀ, ਪਹਿਲਾਂ ਖੋ ਫਿਰ ਤੈਨੂੰ ਯਾਦ ਆਵੇਗਾ ਜਦੋਂ ਇਹਦੇ ਤੋਂ ਤੈਨੂੰ ਦੁੱਖ ਹੋਵੇਗਾ। ਤੇ ਉਹ ਇੱਕ ਪਾਸੇ ਬਾਬਾ ਬੰਦਾ ਬਹਾਦਰ ਖਾਲਸਾ ਪੰਥ ਦਾ ਆਗੂ ਹੋਣ ਦਾ ਦਾਵਾ ਕਰਦੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਦੇ ਵਾਰਸ ਸਮਝਦੇ ਸਨ, ਤੇ ਦੂਸਰੇ ਪਾਸੇ ਉਹ ਪਾਲਕ ਪੁੱਤਰ ਅਜੀਤ ਸਿੰਘ ਦਿੱਲੀ ਵਾਲਾ, ਪਿਆਰ ਲੱਖੋ ਸ੍ਰੀ ਵਾ, ਉਹ ਵਾਰਸ ਬਣਦਾ ਸੀ, ਉਹ ਯਤਨ ਕਰਦਾ ਸੀ, ਪਰ ਇਸ ਵਕਤ ਤੋਂ ਮਾਤਾ ਸੁੰਦਰ ਕੌਰ ਜੀ ਦੀ ਮਹਾਨਤਾ ਹੈ ਕਿ ਉਹਨਾਂ ਨੇ ਮਿਲਾਵਟ ਨਾ ਹੋਣ ਦਿੱਤੀ। ਅਜੀਤ ਸਿੰਘ ਨੂੰ ਪੁੱਤਰ ਬਣਾਉਣ ਵੇਲੇ ਤੇ ਮਾਂ ਦੀ ਮਮਤਾ ਸੀ, ਪਰ ਜਦੋਂ ਅਜੀਤ ਸਿੰਘ ਗਲਤ ਪਾਸੇ ਚੱਲਿਆ, ਗੁਰੂ ਦੀ ਵਿਰਾਸਤ ਦਾ ਗਿਆਰਵਾਂ ਗੁਰੂ ਹੋਣ ਦਾ ਦਾਵਾ ਕਰਨ ਲੱਗਾ, ਤਾਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੂੰ ਹੀ ਆਪਣਾ ਅਸਲ ਵਾਰ ਸਮਝਿਆ। ਤਾਂ ਮਾਤਾ ਜੀ ਨੇ ਹੁਕਮਨਾਮੇ ਵਿੱਚ ਲਿਖਿਆ ਕਿ 10 ਪਾਤਸ਼ਾਹੀਆਂ 10 ਜਾਮੇ ਹੋ ਕੇ ਵਰਤੇ ਹੈਨ, ਹੁਣ ਤੁਸਾਂ ਸਭ ਸ਼ਬਦ ਨੂੰ ਗੁਰੂ ਮੰਨਣਾ, ਹੋਰ ਜੀਤੇ ਅਜੀਤੇ ਬੰਦੇ ਚੌਬੰਦੇ ਕਿਸੇ ਨੂੰ ਮੂੰਹ ਨਹੀਂ ਲਾਵਣਾ। ਹੁਕਮਨਾਮਾ ਮਾਤਾ ਸੁੰਦਰੀ, ਚਾਰ ਲੱਖੋ ਸ੍ਰੀ, ਹੋਰ ਜੀਤੇ ਅਜੀਤੇ, ਯਾਨੀ ਆਪ ਜਦੋਂ ਮਾਂ ਨਾਰਾਜ਼ ਹੋ ਜਾਵੇ ਫਿਰ ਵਿੰਗਾ ਟੇਡਾ ਹੀ ਨਾਮ ਲੈਂਦੀ ਹੈ। ਜਦੋਂ ਕੋਈ ਆਦਮੀ ਆਪਣੇ ਰਾਹ ਤੋਂ ਚਲਿਆ ਜਾਵੇ ਉਦੋਂ ਉਸ ਨੂੰ ਅਸੀਂ ਟੇਡੇ ਤਰੀਕੇ ਨਾਲ ਯਾਦ ਕਰਦੇ ਹਾਂ, ਹੋਰ ਜੀਤੇ ਅਜੀਤੇ ਬੰਦੇ ਚੌਬੰਦੇ ਨੂੰ ਮੂੰਹ ਨਹੀਂ ਲਾਵਣਾ। ਯਾਨੀ ਤੁਸਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਪਿਆਰ ਲੱਖੋ ਸ੍ਰੀ ਵਾ, ਜਿਹੜੇ ਲੋਕ ਅਜੇ ਵੀ ਕਹਿੰਦੇ ਨੇ ਜੀ ਕਿੱਥੇ ਲਿਖਿਆ ਹੋਇਆ ਹੈ, ਉਹ ਪਤਾ ਨਹੀਂ ਕਿੰਨੀਆਂ ਪਾਤਸ਼ਾਹੀਆਂ ਲਈ ਜਾਂਦੇ ਨੇ। ਪਿਆਰ ਲੱਖੋ ਸ੍ਰੀ ਵਾ, ਉਹਨਾਂ ਨੂੰ ਇਹ ਸਮਝਣਾ ਚਾਹੀਦਾ। ਬੇਨਤੀ ਕਰ ਰਿਹਾ ਸਾਂ, ਹਜ਼ੂਰ ਕਹਿਣ ਲੱਗੇ ਕਿ ਉਸ ਮੌਕੇ ਤੇ ਜਦੋਂ ਖੁਦਾਵੰਤ ਕਰੀਮ ਦੀ ਦਰਗਾਹ ਵਿੱਚ ਜਾਵੇਗਾ, ਆਪ ਉੱਥੇ ਪਹੁੰਚੇਗਾ, ਤਾਂ ਉਸ ਮੌਕੇ ਤੇ ਸ਼ਾਹਿਦ ਗਵਾਹ ਉਹ ਅਕਾਲ ਪੁਰਖ ਵਾਹਿਗੁਰੂ ਹੀ ਖੁਦ ਹੋਵੇਗਾ, ਬਾਸ਼ੇਵ ਹੋਵੇਗਾ, ਉਹ ਖੁਦ ਗਵਾਹ ਹੋਵੇਗਾ। ਉੱਥੇ ਪਤਾ ਲੱਗੇਗਾ ਸੱਚਾ ਕੌਣ ਏ ਤੇ ਝੂਠਾ ਕੌਣ ਏ, ਸਹੀ ਕੌਣ ਏ ਤੇ ਗਲਤ ਕੌਣ ਏ। ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਪੈ ਜਾਏ, ਜਪ ਸਾਹਿਬ ਪਾਤਾ ਪਤ ਤਾਂ ਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ ਗੋਪਾਜ, ਕਹੋ ਕਬੀਰ ਪਤ ਹਰ ਪ੍ਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਗੌੜੀ ਕਬੀਰ ਜੀ, ਪਿਆਰ ਲੱਖੋ ਸ੍ਰੀ ਵਾ, ਭਾਵੇਂ ਇੱਕ ਟਕਸਾਲ ਦੀ ਬਜਾਏ 10 ਟਕਸਾਲਾਂ ਬਣ ਜਾਣ, ਵੀ ਬਣ ਜਾਣ, ਸੌ ਬਣ ਜਾਵੇ ਮਹਾਂਪੁਰਸ਼ ਤਾਂ ਉਹ ਵਿਚਾਰ ਕਹਿੰਦੇ ਸਨ ਕਿ ਹਰ ਵਿਦਿਆਰਥੀ ਗੁਰਬਾਣੀ ਦਾ ਪ੍ਰਚਾਰ ਕਰੇ, ਗੁਰਬਾਣੀ ਪੜ੍ਹਾਵੇ। ਪਰ ਅਸਲ ਟਕਸਾਲੀ ਤੇ ਟਕਸਾਲ ਕਿਹੜੀ ਏ, ਉਹ ਵਕਤ ਆਉਣ ਤੋਂ ਪਤਾ ਲੱਗ ਜਾਂਦਾ। ਪਿਆਲਾ ਖੂਬ ਸ੍ਰੀ ਵਾਹਿ, ਜਦੋਂ ਸਿਰ ਦੇਣਾ ਪਵੇ, ਜਦੋਂ ਆਪਣਾ ਖੂਨ ਡੋਲਣਾ ਪਵੇ, ਜਦੋਂ ਆਪਣੇ ਆਪ ਨੂੰ ਮਿਟਾਉਣਾ ਪਵੇ ਗੁਰੂ ਦੇ ਆਦਰਸ਼ਾਂ ਤੋਂ, ਉਹ ਤਾਂ ਪਤਾ ਲੱਗ ਜਾਂਦਾ ਵੀ ਇਹਦੇ ਤੇ ਮੋਹਰ ਲੱਗੀ ਹੋਈ ਏ ਜਾਂ ਕਿ ਨਕਲੀ ਹੈ। ਪਿਆਲਾ ਖੂਬ ਸ੍ਰੀ ਵਾਹਿ, ਅਗੇ ਕੱਪੜਾ ਪਾਵੇ ਹਿੰਦੁਸਤਾਨੀ, ਲੱਗੀ ਮੋਹਰ ਜਪਾਨ ਕੀ, ਜੈ ਬੋਲੋ ਬੇਈਮਾਨ ਕੀ, ਪਿਆਲਾ ਖੂਬ ਸ੍ਰੀ ਵਾਹਿ। ਇਉਂ ਭਾਈ ਧਰਮ ਵਿੱਚ ਵੀ ਨਕਲ ਹੁੰਦੀ ਏ। ਬਾਬਾ ਪ੍ਰਿਥੀ ਚੰਦ ਗੁਰੂ ਹੋਣ ਦੀ ਕੋਸ਼ਿਸ਼, ਬਣਨ ਦੀ ਕੋਸ਼ਿਸ਼ ਕਰਦੇ ਸਨ, ਤੀਰ ਮਲ ਕੋਸ਼ਿਸ਼ ਕਰਦੇ ਸਨ, ਬੰਦਾ ਕੋਸ਼ਿਸ਼ ਬੰਦਾ ਬਹਾਦਰ ਜੀ ਯਤਨ ਕਰਦੇ ਰਹੇ, ਔਰ ਨਾਲ ਨਾਲ ਮਾਤਾ ਸੁੰਦਰ ਕੌਰ ਜੀ ਦੇ ਪਾਲਕ ਪੁੱਤਰ ਅਡੋਪਟ ਕੀਤੇ ਹੋਏ ਬੇਟੇ ਅਜੀਤ ਸਿੰਘ ਵੀ ਕੋਸ਼ਿਸ਼ ਕਰਦੇ ਰਹੇ। ਪਰ ਜਿਹੜਾ ਗੁਰੂ ਸੀ ਉਹ ਦੁਨੀਆਂ ਦੇ ਸਾਹਮਣੇ ਜ਼ਹਰਾ ਜ਼ਹੂਰ ਰਿਹਾ, ਹਾਜ਼ਰਾ ਜ਼ਹੂਰ ਰਿਹਾ। ਮਾਤਾ ਸੁੰਦਰੀ ਜੀ ਨੂੰ ਵੀ ਪਤਾ ਲੱਗ ਗਿਆ ਅਸਲ ਪੁੱਤਰ ਉਹ ਹੀ ਹੈ ਮੇਰਾ, ਜਿਹੜੇ ਮੇਰੇ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ ਖਾਲਸਾ, ਪਿਆਲਾ ਖੂਬ ਸ੍ਰੀ ਵਾਹਿ, ਜਿਸ ਨੂੰ ਉਹਨਾਂ ਨੇ ਖੁਦ ਅਮਰ ਕਿਹਾ ਹੈ। ਹਾਂ ਉਦੋਂ ਪਤਾ ਲੱਗੇਗਾ ਸ਼ਾਹ ਸੱਚਾ ਕੌਣ ਏ ਤੇ ਝੂਠਾ ਕੌਣ ਏ, ਜਿੱਤਿਆ ਕੌਣ ਏ ਤੇ ਹਾਰਿਆ ਕੌਣ ਏ। ਜੀ ਇੱਕ ਸ਼ੇਰ ਹੋਰ ਪੜ੍ਹ।
ਵਗਰ ਨਾ ਤੋ ਈ ਰਾ ਫਰਮਾਸ਼ ਕੁਨਦ,
ਕਹਿੰਦੇ ਨੇ ਉਹ ਵਗਰ ਨਾ, ਵਗਰ ਨਾ ਤੋ ਈ ਰਾ ਫਰਮੋਸ਼ ਕੁਨਦ, ਵਗਰ ਨਾ ਜੇਕਰ ਐ ਸ਼ਾਹ ਤੂੰ ਇਸ ਪ੍ਰਕਾਰ ਕਿਸੇ ਨੂੰ ਫਰਾਮੋਸ਼ ਭੁਲਾਣਾ ਨਹੀਂ ਕਰੇਗਾ, ਆਪਣੇ ਗੁਨਾਹਾਂ ਨੂੰ ਕਿਸੇ ਨੂੰ ਮਾਫ ਨਹੀਂ ਕਰਨਾ ਕਰੇਗਾ। ਜੀ ਕਹਿੰਦੇ ਨੇ ਫਿਰ ਤੇਰੇ ਤਾਈਂ ਵੀ ਹਮ ਵੀ, ਤੇਰੇ ਤਾਈਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਫਰਾਮੋਸ਼ ਕੁਨਦ ਨਹੀਂ ਭੁਲਾਵੇਗਾ, ਉਹ ਤੈਨੂੰ ਮਾਫ ਨਹੀਂ ਕਰੇਗਾ। ਜੇ ਤੂੰ ਬੇਗੁਨਾਹਾਂ ਨੂੰ ਖਿਮਾ ਨਹੀਂ ਕਰਦਾ, ਮਾਫ ਨਹੀਂ ਕਰਦਾ, ਤੇ ਉਹ ਯਜਦਾ ਇੱਕ ਅਕਾਲ ਪੁਰਖ ਵਾਹਿਗੁਰੂ ਵੀ ਤੈਨੂੰ ਭੁਲਾਵੇਗਾ ਨਹੀਂ, ਤੈਨੂੰ ਮਾਫ ਨਹੀਂ ਕਰੇਗਾ। ਫਰਾਮੋਸ਼ ਮਾਫ ਕਰਨਾ ਭੁਲਾਣਾ, ਉਹ ਤੈਨੂੰ ਵੀ ਮਾਫ ਨਹੀਂ ਕਰੇਗਾ। ਇਸ ਲਈ ਸ਼ਾਹ ਜਿਸ ਨੇ ਤੈਨੂੰ ਇਹ ਰਾਜ ਭਾਗ ਹੁਕਮ ਹਾਸਲ ਦਿੱਤਾ ਹੈ, ਉਹਨੇ ਮੈਨੂੰ ਆਪਣੀ ਦਰਗਾਹ ਵਿੱਚੋਂ ਭੇਜਿਆ ਹੈ। ਤੇ ਜਦੋਂ ਆਖਰੀ ਦਿਨ ਆਵੇਗਾ, ਕਿਆਮਤ ਦਾ ਦਿਨ ਹਮਾ ਰੋਜ਼, ਤਾਂ ਉਸ ਦਿਨ ਜਦੋਂ ਉਹ ਖੁਦਾਵੰਦ ਕਰੀਮ ਆਪ ਗਵਾਹ ਹੋਵੇਗਾ, ਤਾਂ ਸਾਰਾ ਪਤਾ ਲੱਗ ਜਾਵੇਗਾ ਜਿੱਤ ਤੇਰੀ ਹੋਈ ਏ ਕਿ ਮੇਰੀ ਹੋਈ, ਸੱਚਾ ਤੂੰ ਹੈ ਜਾਂ ਮੈਂ ਹਾਂ ਸੱਚਾ, ਝੂਠਾ ਕੌਣ ਏ, ਇਹ ਉਹਦੀ ਹਜ਼ੂਰੀ ਵਿੱਚ ਫੈਸਲਾ ਹੋਵੇਗਾ। ਇਸ ਲਈ ਆਸ਼ਾ ਆਪਾਂ ਦੋਵੇਂ ਮਿਲ ਕੇ ਖੁਦਾ ਦੀ ਹਜ਼ੂਰੀ ਵਿੱਚ ਪਹੁੰਚ ਕੇ ਖੁਦਾਵੰਦ ਕਰੀਮ ਤੋਂ ਫੈਸਲਾ ਲਈਏ। ਇਹਨਾਂ ਸ਼ਬਦਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਦਸ਼ਮੇਸ਼ ਪਿਤਾ ਜੀ ਕਾਂਗੜ, ਦੀਨਾ ਕਾਂਗੜ ਜਿਸ ਨੂੰ ਹਿਸਟੋਰੀਅਨਸ ਨੇ ਲਿਖਿਆ ਹੈ, ਪਰ ਦਸ਼ਮੇਸ਼ ਪਿਤਾ ਜੀ ਕਾਂਗੜ ਕਸਬੇ ਕੁਨਾਦਨ ਦਾ ਨਾਮ ਜ਼ਿਕਰ ਕਰਦੇ ਨੇ, ਵਰਣਨ ਕਰਦੇ ਨੇ, ਫਤਿਹ ਦਾ ਪੱਤਰ ਲਿਖ ਰਹੇ ਨੇ। ਕੁਝ ਸ਼ੇਅਰ ਬਾਕੀ ਨੇ, ਉਹਨਾਂ ਦਾ ਆਉਣ ਵਾਲੇ ਵੀਕ ਵਿੱਚ ਵਿਚਾਰ ਕਰਨ ਦਾ ਯਤਨ ਕਰਾਂਗੇ। ਅਗਲਾ ਹਫ਼ਤਾ ਵੀ ਕਥਾ ਦਾ ਜੋ ਪ੍ਰੋਗਰਾਮ ਹੁੰਦਾ 7 ਤੋਂ 8 ਵਜੇ ਤੱਕ, ਆਪਨੇ ਖਿਮਾ ਬਖਸ਼ਿਸ਼ ਕਰਨੀ, ਸੰਤਾਂ ਵੱਲੋਂ ਕਥਾ ਵਿਚਾਰ ਸੰਬੰਧੀ ਜਨ ਸੇਵਾ ਆਈਏ। ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਂ ਪਾਣ,
ਮਗਰ ਨਾ ਤੋਂ
ਫਰਾਮੋਸ਼ ਕੁਨਦ, ਤੋਰਾ ਹਮ ਫਰਾਮੋਸ਼ ਯਸਦਾ ਕੁਨਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।